ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ। ਅੰਧ ਲਖੇ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦੂਜੀ ਭਾਉ ਲੱਖ ਹੋਵੈ, ਲੱਖ ਹੋਵੈ ਲੱਖ ਵੀਸ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਇੱਕ ਦੂਜੀ ਭਾਉ ਲੱਖ ਹੋਵੈ, ਲੱਖ ਹੋਵੈ ਲੱਖ ਵੀਸ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਏਤ ਰਾਹੇ ਪਤ ਪਵੜੀਆ, ਚੜੀਐ ਹੋਏ ਇੱਕੀਸ। ਸੁਣ ਗੱਲਾ ਕਾਸ ਕੇ, ਕੀਟਾ ਆਈ ਰੀਸ। ਨਾਨਕ ਨਜ਼ਰੇ ਪਾਈਐ, ਕੂੜੀ ਕੂੜੇ ਕੂੜੈ ਠੀਸ। ਸੁਣ ਗੱਲਾ ਆਕਾਸ ਕੇ, ਕੀਟਾ ਆਈ ਰੀਸ। ਨਾਨਕ ਨਜ਼ਰੇ ਪਾਈਐ, ਕੂੜੀ ਕੂੜੈ ਠੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ ਸਤਿ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਸ਼ਾਮ ਦੇ ਸੁੰਦਰ ਦੀਵਾਨ ਸੱਜ ਰਹੇ ਹਨ। ਸਜੇ ਹੋਏ ਦੀਵਾਨਾਂ ਵਿੱਚ ਛੋਟੇ ਛੋਟੇ ਬੱਚਿਆਂ ਦੇ ਕੋਲੋਂ ਆਪ ਜੀ ਨੇ ਪ੍ਰੋਗਰਾਮ ਸਰਵਣ ਕੀਤਾ ਹੈ। ਛੋਟੇ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਜਿਹੜੀ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਬਚਪਨ ਅਵਸਥਾ ਦੇ ਵਿੱਚ ਜੇ ਬੱਚੇ ਨੂੰ ਆਪਣੀ ਧਰਮ ਦਾ, ਆਪਣੀ ਸਾਧ ਸੰਗਤ ਜੀ ਜਿਸ ਤਰ੍ਹਾਂ ਸਿੱਖੀ ਦਾ ਪਤਾ ਨਾ ਹੋਵੇ ਤੇ ਵੱਡਾ ਹੋ ਕੇ ਉਹ ਕੁਝ ਨਹੀਂ ਕਰ ਸਕਦਾ, ਇਸੇ ਕਰਕੇ ਉਹ ਡਗਮਗਾ ਜਾਂਦਾ ਹੈ, ਆਪਣੇ ਧਰਮ ਤੋਂ ਹੀਣਾ ਹੋ ਜਾਂਦਾ। ਜਿਸੇ ਤਰ੍ਹਾਂ ਧਰੂਵ ਭਗਤ ਜਿਹੜਾ ਸੀ, 5 ਸਾਲ ਦੀ ਅਵਸਥਾ ਦੇ ਵਿੱਚ ਹੀ ਉਹਨੇ ਭਗਤੀ ਕੀਤੀ ਹੈ, ਇਸੇ ਤਰ੍ਹਾਂ ਪ੍ਰਹਿਲਾਦ ਨੇ ਵੀ ਭਗਤੀ ਕੀਤੀ ਛੋਟੀ ਅਵਸਥਾ ਦੇ ਵਿੱਚ। ਜਿਸ ਤਰ੍ਹਾਂ ਗੁਰਬਾਣੀ ਵਿੱਚ ਕਥਨ ਆਉਂਦਾ ਹੈ, ਅਟਲ ਭਇਓ ਧਰੂ ਜਾ ਕੇ ਸਿਮਰਨ, ਔਰ ਨਿਰਭੈ ਪਦ ਪਾਇਆ। ਸੋ ਐਸੀ ਸਤਿਗੁਰੂ ਦੀ ਰਹਿਮਤ ਹੈ ਉਸ ਬੱਚਿਆਂ ਵਾਸਤੇ, ਜੇ ਛੋਟਾ 5 ਸਾਲ ਦਾ ਬੱਚਾ ਧਰੂ ਆਇਆ ਹੈ ਤੇ ਮਾਤਾ ਦੇ ਕੋਲ ਆਉਂਦਾ ਹੈ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤੇਈ ਕੀਤਾ। ਉਹ ਡੱਡੋ ਲਿੱਕਾ ਜਾ ਕੇ ਆਪਣੀ ਮਾਤਾ ਨੂੰ ਪੁੱਛਦਾ ਹੈ, ਮਾਂ ਤੂੰ ਸਵਾਣੀ ਆ ਕੇ ਸਰੀਤਾ। ਪਰ ਮਾਤਾ ਜਿਹੜੀ ਸੀ ਸਤ ਸੰਗਤ ਜੀ, ਉਹਨੇ ਇਹ ਬਚਨ ਕੀਤਾ ਹੈ, ਮੈਂ ਰਾਣੀ ਹਾਂ, ਮੈਂ ਜਨਮ ਦੀ ਪਰ ਭਗਤੀ ਨਾਮ ਨਾ ਕਰਮ ਦ੍ਰਿੜੀਤਾ। ਤੇ ਪੁੱਤਰ ਨੇ ਪੁੱਛਿਆ, ਮਾਤਾ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਤਾਂ ਮਾਤਾ ਭਗਤੀ ਭਾਵ ਵਾਲੀ ਸੀ, ਜੇ ਕਿਤੇ ਮਾਤਾ ਈਰਖਾ ਦਵੈਤ ਵਾਲੀ ਹੁੰਦੀ ਤਾਂ ਉਹ ਕਹਿ ਦਿੰਦੀ ਕਿ ਮੇਰੀ ਸੌਂਕਣ ਦਾ ਜਿਹੜਾ ਪੁੱਤਰ ਉਦਮ ਹੈ ਉਹਨੂੰ ਮਾਰ ਦੇ ਤਾਂ ਰਾਜ ਪ੍ਰਾਪਤ ਹੋਵੇਗਾ। ਪਰ ਉਸ 5 ਸਾਲ ਦੇ ਬੱਚੇ ਨੂੰ ਮਾਤਾ ਨੇ ਉਪਦੇਸ਼ ਦਿੱਤਾ ਹੈ ਕਿ ਮਾਤਾ ਨੇ ਕਿਹਾ, ਪੁੱਤਰ ਪਰਮੇਸ਼ਰ ਉਰਾਦੀ ਹੈ, ਜਿੱਦੂ ਹੋਈਏ ਪਤਤ ਪੁਨੀਤਾ। ਇਹ ਮਾਤਾ ਦਾ ਉਪਦੇਸ਼ ਸੀ ਸਤ ਸੰਗਤ ਜੀ, ਤਾਂ ਜਾ ਕੇ ਉਹ ਬੱਚਾ ਛੋਟਾ 5 ਸਾਲ ਦੀ ਅਵਸਥਾ 'ਚ ਭਗਤੀ ਕਰਨ ਗਿਆ। ਤੇ ਫਿਰ ਐਸੀ ਰਹਿਮਤ ਹੋ ਗਈ, ਭਗਤੀ ਕਰਦਿਆਂ ਕਰਦਿਆਂ ਮਨ ਦੇ ਸਾਰੇ ਫੁਰਨੇ ਉਹ ਮਿਟ ਗਏ, ਕਿਉਂਕਿ ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਤੇ ਐਸਾ ਸੇਵਾ ਕਰਦਾ ਰਿਹਾ, ਐਸਾ ਸਿਮਰਨ ਕੀਤਾ, ਮਨ ਦੇ ਵਿੱਚੋਂ ਭਾਵਨਾ ਹੀ ਖਤਮ ਹੋ ਗਈ ਰਾਜ ਦੀ। ਪਰ ਪ੍ਰਮਾਤਮਾ ਨੇ ਜਦੋਂ ਦਰਸ਼ਨ ਦਿੱਤੇ, ਕਹਿੰਦੇ, ਪੁੱਤਰ ਧਰੂ ਕੀ ਚਾਹੀਦਾ ਹੈ? ਮਹਾਰਾਜ, ਮੈਨੂੰ ਕੁਛ ਵੀ ਨਹੀਂ ਚਾਹੀਦਾ, ਮੈਨੂੰ ਤੁਹਾਡੇ ਚਰਨਾਂ ਦੀ ਪ੍ਰੀਤੀ ਚਾਹੀਦੀ। ਪਰ ਸਾਧ ਸੰਗਤ ਜਿਸ ਕਰਕੇ ਅਸੀਂ ਉੱਦਮ ਕਰਦੇ ਹਾਂ, ਪਰਮਾਤਮਾ ਕੋਈ ਇਹ ਨਹੀਂ ਹੈ ਕਿ ਜਿਹੜਾ ਆਪਾਂ ਬਚਨ ਕਰੀਏ ਉਹ ਸਾਨੂੰ ਪੂਰਾ ਦੇ ਨਾ ਸਕਣ। ਗੁਰੂ ਘਰ ਦੇ ਵਿੱਚ ਤਾਂ ਸਾਰੀਆਂ ਦਾਤਾਂ ਹਨ ਉਸ ਅਕਾਲ ਪੁਰਖ ਦੇ ਕੋਲ। ਮਹਾਰਾਜ ਨੇ ਕਿਹਾ, ਧਰੂ ਪਹਿਲੋਂ ਤੂੰ ਧਰਮ ਦੀ, ਪਹਿਲੋਂ ਤੂੰ ਰਾਜ ਦੀ ਇੱਛਾ ਕਰਕੇ ਭਗਤੀ ਕੀਤੀ ਹੈ, ਪਹਿਲੋਂ ਤੇਰੀ ਉਹ ਇੱਛਾ ਪੂਰਨ ਕਰਨੀ ਹੈ ਤੇ ਫੇਰ ਤੈਨੂੰ ਅਸੀਂ ਅਟਲ ਪਦਵੀ ਦੇਵਾਂਗੇ, ਫੇਰ ਤੂੰ ਧਰੂ ਤਾਰਾ ਜਿਹਨੂੰ ਕਹਿੰਦੇ ਆਪਾਂ, ਅਟਲ ਭਇਓ ਧਰੂ ਜਾ ਕੇ ਸਿਮਰਨ ਨਾਲ ਨਿਰਭੈ ਪਦ ਪਾਇਆ। ਸੋ ਇਹ ਆ ਗਿਆ, ਇਹ ਸਤਸੰਗ ਸਿੱਖਿਆ 36,000 ਵਰਾ ਸਰਯੁਗ ਦੇ ਵਿੱਚ ਰਾਜ ਧਰੂ ਨੇ ਕੀਤਾ, ਕਿਉਂਕਿ ਉਸ ਵਕਤ 1,00,000 ਸਾਲ ਉਮਰ ਹੋਇਆ ਕਰਦੀ ਸੀ। ਦੁਆਪਰ ਤ੍ਰੇਤੇ ਦੇ ਵਿੱਚ ਸਤਸੰਗ 10,000 ਵਰਾ ਤੇ ਦੁਆਪਰ ਵਿੱਚ 1,000 ਵਰਾ ਤੇ ਕਲਯੁਗ ਦੇ ਵਿੱਚ ਸਿਰਫ 100 ਵਰਾ ਉਮਰ ਹੈ। ਉਹ ਵੀ ਸਤਸੰਗ ਕੋਈ ਕੋਈ ਮਨੁੱਖ ਭੋਗਦਾ ਨਹੀਂ ਤੇ 60-70 ਸਾਲ ਦੇ ਕਰਕੇ ਸਮਾਪਤ ਹੋ ਜਾਂਦੀ। ਇਸੇ ਤਰ੍ਹਾਂ 36,000 ਵਰਾ ਉਸ ਗੁਰਮੁਖ ਪਿਆਰੇ ਨੇ ਰਾਜ ਕੀਤਾ, ਉਹ ਮਾਤਾ ਦੀ ਸਿੱਖਿਆ ਸੀ। ਮਾਤਾ ਨੂੰ 2.5 ਮਾਵਾਂ ਮੰਨੀਆਂ ਗਈਆਂ ਦੁਨੀਆਂ ਦੇ ਵਿੱਚ, ਜੇ ਇੱਕ ਪੂਰੀ ਮਾਂ ਬਾਬਾ ਫਰੀਦ ਜੀ ਦੀ ਮੰਨੀ ਗਈ ਹੈ। ਪੁੱਤਰ ਨਮਾਜ਼ ਪੜਿਆ ਕਰ। ਤਾਂ ਮਾਤਾ ਪੁੱਤਰ ਨੇ ਪੁੱਛਿਆ, ਮਾਤਾ ਫਿਰ ਰੱਬ ਕੀ ਦੇਵੇਗਾ? ਤਾਂ ਉਸਨੇ ਕਿਹਾ, ਪੁੱਤਰ ਤੈਨੂੰ ਸ਼ੱਕਰ ਮਿਲੇਗੀ, ਤੇ ਕਿਉਂਕਿ ਬੱਚਿਆਂ ਦਾ ਪਤਾ ਹੁੰਦਾ ਮਾਤਾ ਨੂੰ, ਬੱਚਾ ਜਿਹੜਾ ਆਮ ਮਿੱਠਾ ਖਾਣ ਨੂੰ ਬਹੁਤਾ ਸ਼ੌਕੀਨ ਹੁੰਦਾ, ਇਸ ਕਰਕੇ ਉਹ ਜਦੋਂ ਵੀ ਮਸਾਲਾ ਦੇ ਰੱਖ ਕੇ ਨਮਾਜ਼ ਪੜ੍ਹਦਾ ਤੇ ਉਹ ਮਸਾਲੇ ਦੇ ਥੱਲੇ ਮਾਤਾ ਸ਼ੱਕਰ ਦੀ ਪੁੜੀ ਬੰਨ ਕੇ ਰੱਖ ਦਿੰਦੀ। ਇੰਨਾ ਜਫਰ ਜਾ ਲਿਆ ਆਪਣੇ ਪੁੱਤਰ ਨੂੰ ਭਗਤੀ ਵਾਲੇ ਪਾਸੇ ਲਾਉਣ ਦਾ। ਇਸ ਕਰਕੇ ਮਾਤਾ ਨੇ ਏਡਾ ਵੱਡਾ ਉਦਮ ਕੀਤਾ ਤੇ ਜੇ ਇੱਕ ਦਿਨ ਭੁੱਲ ਗਈ ਹੈ ਤੇ ਉਸ ਦਿਨ ਬਾਬੇ ਫਰੀਦ ਨੂੰ ਵੀ ਬੜਾ ਆਨੰਦ ਆਇਆ, ਐਸਾ ਆਨੰਦ ਆਇਆ, ਐਸਾ ਕਹਿ ਆਨੰਦ ਆਇਆ, ਉਸ ਆਨੰਦ ਵਿੱਚ ਐਸਾ ਝੂਮ ਉੱਠਿਆ, ਸਭ ਕੁਝ ਚੇਤਾ ਭੁੱਲ ਗਿਆ। ਕਿਉਂਕਿ ਜਦੋਂ ਮਾਤਾ ਨੇ ਫਿਰ ਸੋਚਿਆ, ਪਰਮਾਤਮਾ ਮੇਰੇ ਪੁੱਤਰ ਦਾ ਕਿਤੇ ਹੌਸਲਾ ਨਾ ਡੋਲ ਜਾਵੇ, ਭਰੋਸਾ ਨਾ ਡੋਲ ਜਾਵੇ, ਅੱਜ ਮੈਂ ਰੱਖ ਨਹੀਂ ਸਕੀ, ਨਮਾਜ਼ ਉਹਦੀ ਖਤਮ ਹੋ ਚੁੱਕੀ ਹੈ। ਤਾਂ ਉਸ ਵਕਤ ਸਾਧ ਸੰਗਤ ਜੀ, ਉਸ ਬਾਬਾ ਫਰੀਦ ਜੀ ਦਾ ਮਸਾਲਾ ਸਾਰੇ ਸ਼ੱਕਰ ਨਾਲ ਭਰਿਆ ਹੋਇਆ, ਸ਼ੱਕਰ ਖਾਣ ਲੱਗ ਪਿਆ, ਮੂੰਹ ਮੁੜ ਗਿਆ। ਫਿਰ ਖੰਡ ਖਾਧੀ, ਮਿਸ਼ਰੀ ਖਾਧੀ, ਸ਼ਹਿਦ ਖਾਧਾ, ਦੁੱਧ ਪੀਤਾ। ਪਰ ਸਾਧ ਸੰਗਤ ਜੀ ਮਾਤਾ ਨੂੰ ਕਿਹਾ, ਮਾਤਾ ਆਹ ਜਿਹੜੇ ਪਦਾਰਥ ਇਹ ਤੇ ਐਵੇਂ ਹੀ ਹੈ। ਫਰੀਦ ਜੀ ਨੇ ਉੱਥੇ ਸ਼ਬਦ ਉਚਾਰਿਆ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਜਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਦ। ਤੇ ਐਸਾ ਆਨੰਦ ਆਇਆ, ਇਹ ਮਾਤਾ ਦਾ ਜਫਰ ਜਾ ਲਿਆ ਹੋਇਆ ਸੀ। ਮਾਤਾ ਨੇ 5 ਸਾਲ ਦੇ ਬੱਚੇ ਨੂੰ ਅੰਮ੍ਰਿਤ ਵੇਲੇ ਉਠਾਉਂਦੀ ਹੈ, ਪਰ ਅੱਜ ਮਾਤਾ ਕੀ ਕਹਿ ਰਹੀ ਹੈ ਕਿ ਪੁੱਤਰ ਕੋਈ ਨੀ ਸੁੱਤਾ ਹੈ, ਵੱਡਾ ਹੋ ਕੇ ਆਪ ਹੀ ਉੱਠਣ ਲੱਗ ਪਵੇਗਾ, ਫਿਰ ਬਹੁਤ ਦੇਰ ਹੋ ਜਾਂਦੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਮਾਤਾਵਾਂ ਬੱਚਿਆਂ ਨੂੰ ਲੈ ਕੇ ਆਏ ਸਾਰੇ ਸਤਸੰਗ ਪਰਿਵਾਰ। ਇਸ ਕਰਕੇ ਗੁਰਮਤ ਦੇ ਵਿੱਚ ਗੁਰਸਿੱਖ ਦੀ ਮਾਤਾ ਸਾਰੀ ਪੂਰੀ ਹੈ। ਦੁਨੀਆਂ 'ਚ 2.5 ਮਾਵਾਂ ਮੰਨੀਆਂ, ਪਰ ਵੇਖ ਲਓ ਅਰਦਾਸ ਸੁਣਦੇ ਆਪਾਂ, ਜਿਨ੍ਹਾਂ ਮਾਈਆਂ ਬੀਬੀਆਂ ਨੇ ਲਾਹੌਰ ਤੇ ਪੱਟੀ ਦੀ ਜੇਲ੍ਹ ਵਿੱਚ 1.25 ਮਣ ਦੇ ਪੀਸਣ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਝਾਰ ਪਰੋ ਕੇ ਪਵਾਏ, ਧਰਮ ਨਹੀਂ ਆ ਰਿਹਾ, ਜਤ ਸਤ ਵਿੱਚ ਕਾਇਮ ਰਹੀ ਆ, ਤਿੰਨਾਂ ਮੌਜੂਦਾ ਤੇ ਪ੍ਰਾਤਨ ਸਿੰਘ ਸਿੰਘਣੀਆਂ ਭੁਚੰਗੀਆਂ ਦੀ ਕਮਾਈ ਦਾ ਧਿਆਨ ਧਰਕੇ, ਬੋਲੋ ਖਾਲਸਾ ਜੀ ਵਾਹ। ਇਹ ਅਰਦਾਸ ਰੋਜ਼ ਸੁਣਦੇ ਆ। ਸੋ ਸਰ ਸੰਗਤ ਕਹਿਣ ਦਾ ਭਾਵ, ਉਹ ਮਾਂ ਐਸੀ ਗੁਰਮਤ ਦੀ, ਗੁਰਸਿੱਖ ਦੀ ਮਾਂ ਹੈ ਜਿਹੜੀ ਸਾਧ ਸੰਗਤ ਬੱਚਿਆਂ ਦੇ ਟੋਟੇ ਕਰਾਏ ਗਲਾਂ ਝਾੜ ਪਰੋ ਕੇ ਵੀ ਪਵਾ ਸਕਦੀ। ਪਰ ਅੱਜ ਪੁੱਤਰ ਜ਼ਿਆਦਾ ਚਿਰ ਸੁੱਤਾ ਰਵੇ ਤਾਂ ਮਾਤਾ ਜਰ ਨਹੀਂ ਸਕਦੀ, ਪਰ ਵੇਖ ਲਓ ਗੁਰਮਤ ਦੇ ਵਿੱਚ ਗੁਰਸਿੱਖ ਖਾਲਸੇ ਦੀਆਂ ਮਾਤਾ ਜਿਹੜੀਆਂ ਹਨ ਉਹ ਸਾਰੀਆਂ ਪੂਰੀਆਂ। ਗੁਰੂ ਜੇ ਉਹ ਜਰਵਾਣੇ ਨੇ ਕਿਹਾ, ਵੇਖ ਲਾ ਤੇਰੇ ਪੁੱਤ ਨੂੰ ਮਾਰ ਦਿੱਤਾ ਈ, ਕਹਿੰਦੀ ਚੰਗਾ ਹੋਇਆ, ਸ਼ੁਕਰ ਮੇਰੇ ਕਲਗੀਧਰ ਪਿਤਾ ਦਾ, ਮੇਰਾ ਪੁੱਤਰ ਮੇਰੇ ਅੱਖਾਂ ਦੇ ਸਾਹਮਣੇ ਸਿੱਖ ਪ੍ਰਵਾਨ ਚੜਿਆ, ਤੇ ਜੇ ਕਿਤੇ ਜੀਂਦਾ ਅਸੀਂ ਚੜ੍ਹਾਈ ਕਰ ਜਾਂਦੀਆਂ, ਸ਼ਹੀਦ ਹੋ ਜਾਂਦੀਆਂ, ਮਗਰੋਂ ਕਿਤੇ ਤੁਸੀਂ ਕਿਤੇ ਇਹ ਨਾ ਹੋਵੇ ਕਿਤੇ ਮੁਸਲਮਾਨ ਹੀ ਬਣਾ ਲੈਂਦੇ, ਮੇਰੇ ਸਾਡੇ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ। ਐਸੀ ਮਾਤਾ ਹੈ ਗੁਰਸਿੱਖ ਦੀ, ਐਸੀ ਮਾਤਾ ਹੈ ਗੁਰਮਤ ਦੇ ਵਿੱਚ, ਗੁਰਸਿੱਖੀ ਦੇ ਵਿੱਚ। ਤੇ ਸਾਧ ਸੰਗਤ ਜੀ, ਇਸ ਕਰਕੇ ਇਹੋ ਜਿਹੀਆਂ ਮਾਤਾਵਾਂ ਬਣਨਾ ਚਾਹੀਦਾ, ਗੁਰਸਿੱਖਾਂ ਨੂੰ, ਬੱਚਿਆਂ ਨੂੰ ਗੁਰਸਿੱਖੀ ਵੱਲ ਪ੍ਰੇਰਨਾ ਚਾਹੀਦਾ। ਦਾੜੀ ਉਹਨਾਂ ਦੇ ਬੱਚਿਆਂ ਦੇ ਸਿਰ ਬਚਪਨ ਦੇ ਵਿੱਚ ਕਦੀ ਵੀ ਨਹੀਂ ਮੁੰਨਣੇ ਚਾਹੀਦੇ, ਤੇ ਵੱਡੇ ਹੋ ਕੇ ਫਿਰ ਕਦੀ ਨਹੀਂ ਮੁੰਨਣਗੇ, ਗੁਰਸਿੱਖੀ 'ਚ ਪਰਪੱਕਤਾ ਸਹਿਤ ਰੱਖਣਾ ਚਾਹੀਦਾ। ਸੋ ਇਹ ਵਿਚਾਰ, ਕਿਉਂਕਿ ਬੱਚੇ ਛੋਟੇ ਛੋਟੇ ਆਏ ਸਨ, ਬੜੇ ਸੋਹਣੇ ਸ਼ਬਦ ਕੀਰਤਨ ਕੀਤਾ ਹੈ, ਸੋਹਣਾ ਸਾਧ ਸੰਗਤ ਉੱਦਮ ਹੈ, ਸਤਿਗੁਰੂ ਦੀ ਬੜੀ ਰਹਿਮਤ ਹੈ। ਇਸੇ ਪਨੀਰੀ ਨੂੰ ਜੇ ਅਸੀਂ ਸਾਧ ਸੰਗਤ ਜੀ ਪੇਂਦ ਲਾਵਾਂਗੇ ਤਾਂ ਹੀ ਤਾਂ ਪੂਰਨ ਖਾਲਸਾ ਸਾਧ ਸੰਗਤ ਪ੍ਰਗਟ ਹੋਵੇਗਾ। ਸੋ ਰਹੋ ਵਿਚਾਰ ਹੁਣ ਸਾਧ ਸੰਗਤ ਜੀ, ਜਿਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਪ ਜੀ ਸਾਹਿਬ ਬਖਸ਼ਿਸ਼ ਕੀਤੀ ਹੈ, ਜਪ ਜੀ ਸਾਹਿਬ ਜਿਹੜਾ ਹੈ ਸਾਧ ਸੰਗਤ ਜੀ, ਇਹ ਗੁਰੂ ਗ੍ਰੰਥ ਸਾਹਿਬ ਦਾ ਜਿਸ ਤਰ੍ਹਾਂ ਆਪਾਂ ਕੰਨ ਮੰਨ ਲਈਏ ਸਿਰ ਹੈ, ਕਿਉਂਕਿ ਮੂਲ ਇੱਕ ਓਂਕਾਰ ਵਿੱਚੋਂ ਮੂਲ ਮੰਤਰ ਨਿਕਲਿਆ ਨਾਨਕ ਉਸੀ ਪੀ ਸੱਚ ਤੱਕ। ਮੂਲ ਮੰਤਰ ਦਾ ਸਾਰਾ ਵਿਆਖਿਆ ਜਪਜੀ ਸਾਹਿਬ ਹੈ, ਜਪਜੀ ਸਾਹਿਬ ਦੀ ਸਾਰੀ ਵਿਆਖਿਆ ਸਾਰਾ ਗੁਰੂ ਗ੍ਰੰਥ ਸਾਹਿਬ ਹੈ। ਸੋ ਇਸ ਕਰਕੇ ਸਾਧ ਸਿੰਘ ਜਪਜੀ ਸਾਹਿਬ ਦੀ ਕਥਾ ਬਹੁਤ ਮਹਿੰਗੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਬਹੁਤ ਗੋਝ ਭੇਦ ਰੱਖੇ ਹੋਏ ਹਨ। ਵਿਦਾਂਤੀ ਸਨ ਉਹ ਜਿਹੜੇ ਸਾਧ ਸਿੰਘ ਸਿੱਧ ਸਨ, ਵੇਦਾਂ ਵਿਦਾਂਤਾਂ ਮੁਤਾਬਕ ਵੀ ਬੜੇ ਸਵਾਲ ਕੀਤੇ, ਬੜੇ ਸਵਾਲਾਂ ਦੇ ਜਵਾਬ ਗੁਰੂ ਨਾਨਕ ਸਾਹਿਬ ਨੇ ਦਿੱਤੇ। ਇਸ ਕਰਕੇ ਹੁਣ ਕੱਲ੍ਹ ਆਪਾਂ ਸਾਧ ਸੰਗਤ ਜੀ 7ਵੀਂ ਜਿਹੜੀ ਪੌੜੀ ਹੈ ਉਹ ਆਸਣ ਲੋਏ ਲੋਏ ਭੰਡਹਾਰ ਜੋ ਕਿਛ ਪਾਇਆ ਸੋ ਏਕਾ ਵਾਰ ਇਹਦੀ ਵਿਚਾਰ ਕੀਤੀ ਸੀ। ਅੱਜ ਆਪਾਂ ਇੱਕ ਦੂਜੀ ਪਾਉ ਲੱਖ ਹੋ ਹੈ ਲੱਖ ਹੋਵੇ ਲੱਖ ਵੀਸ। ਸੋ ਇਹ ਸਾਧ ਸੰਗਤ ਜੀ ਜਿਹੜੀ ਕੱਲ ਵਿਚਾਰ ਹੋਈ ਸੀ, ਜਿਸ ਤਰ੍ਹਾਂ ਸਿੱਧਾ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਜਿਸ ਤਰ੍ਹਾਂ ਗੁਰਸਿੱਖ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹੈ, ਉਹਦੇ ਬਾਰੇ ਵੀ ਕੁਝ ਵਿਚਾਰ ਕਰਾਂਗੇ ਆਪਾਂ। ਬਹੁਤਾ ਵਿਸਥਾਰ ਨਹੀਂ ਕਰ ਸਕਦਾ ਦਾਸ, ਕਿਉਂਕਿ ਬਹੁਤ ਮਹਿੰਗੀ ਹੈ। ਸਤਿਗੁਰੂ ਜਿੰਨੀ ਕੁ ਬੁੱਧੀ ਬਖਸ਼ਣ ਉਨੀ ਕੁ ਆਪਾਂ ਵਿਸਥਾਰ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਗੱਲ ਕਹੀ ਹੈ ਕਿ ਸਿੱਧਾ ਨੇ ਕਿ ਮਹਾਰਾਜ ਸਾਡਾ ਤਾਂ ਆਸਣ ਜਿਹੜਾ ਸੁਮੇਰ ਪਰਬਤ ਉੱਤੇ ਹੈ ਤੇ ਸਾਡਾ ਇੱਕ ਭੰਡਾਰੀ ਹੁੰਦਾ ਜਿਹੜਾ ਸਾਰਿਆਂ ਨੂੰ ਭੰਡਾਰਾ ਵਰਤਦਾ ਹੈ, ਤੁਹਾਡਾ ਕਿਹੜਾ ਆਸਣ ਹੈ ਤੇ ਕਿਹੜਾ ਭੰਡਾਰਾ ਹੈ? ਤਾਂ ਉਸ ਗੁਰੂ ਨਾਨਕ ਸਾਹਿਬ ਉਸ ਵਕਤ ਬਾਅਦ ਨੇ ਕਿਹਾ ਆਸਣ ਲੋਏ ਲੋਏ ਭੰਡਾਰ। ਲੋਏ ਦਾ ਮਤਲਬ ਪ੍ਰਕਾਸ਼ ਹੁੰਦਾ ਹੈ, ਜਿਸ ਤਰ੍ਹਾਂ ਆਪਾਂ ਕਹਿੰਦੇ ਲੋ ਲੱਗ ਗਈ ਹੈ ਤੇ ਇਹਦੇ ਅਰਥ ਬਹੁਤ ਬਣ ਗਏ। ਸੋ ਇਸ ਕਰਕੇ ਗੁਰੂ ਸਾਹਿਬ ਨੇ ਆਖਿਆ ਆਸਣ ਲੋਏ ਲੋਏ ਭੰਡਾਰ। ਆਸਣ ਜਿਹੜਾ ਹੈ ਸਤਿਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਦਾ, ਇਹ ਜਿਹੜਾ ਪ੍ਰਕਾਸ਼ਮਾਨ ਹੈ ਸਾਰੇ ਸੰਸਾਰ ਦੇ ਵਿੱਚ, ਉਸ ਪਰਮਾਤਮਾ ਦਾ ਹਰ ਮਨੁੱਖ ਦੇ ਅੰਦਰ ਭੰਡਾਰਾ ਹੈ, ਹਰ ਮਨੁੱਖ ਦੇ ਅੰਦਰ ਉਹਦਾ ਆਸਣ ਹੈ ਉਸ ਪਰਮਾਤਮਾ ਦਾ। ਤੇ ਭੰਡਾਰ ਜਿਹੜਾ ਹੈ ਜਿਹੜਾ ਦੁਨੀਆਂ ਦੇ ਉੱਤੇ ਸਾਰੀ ਦੁਨੀਆਂ ਨੂੰ ਕਿਰਤ ਕਰਮਾਂ 'ਚ ਲਾਇਆ ਹੋਇਆ, ਸਾਰੀ ਦੁਨੀਆਂ ਨੂੰ ਭੰਡਾਰਾ ਵਰਤਾ ਰਿਹਾ, ਉਹ ਸਾਡਾ ਭੰਡਾਰੀ ਹੈ। ਭੰਡਾਰੀ ਵੀ ਪਰਮਾਤਮਾ ਹੈ ਤੇ ਉਸੇ ਦਾ ਆਸਣ ਹੈ। ਫਿਰ ਸਵਾਲ ਕਰਦੇ ਹੈ ਮਹਾਰਾਜ ਤੁਹਾਡਾ ਆਸਣ ਕਿੱਥੇ ਹੈ? ਤਾਂ ਉਸ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਇਹ ਬਚਨ ਕਿਹਾ, ਕਿਉਂਕਿ ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਐਸੇ ਧੰਨ ਗੁਰੂ ਨਾਨਕ ਸਾਹਿਬ ਜੀ, 16 ਕਲਾਂ ਸੰਪੂਰਨ ਫਲਿਆ, ਅਨੰਤ ਕਲਾਂ ਹੋਏ ਠਾਕੁਰ ਚੜਿਆ, ਅਨੇਕਾਂ ਕਲਾਂ ਲੈ ਕੇ ਆਪ ਠਾਕੁਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਰੂਪ ਦੇ ਵਿੱਚ ਆਉਣਾ ਕੀਤਾ, ਪ੍ਰਗਟ ਹੋਣਾ ਕੀਤਾ, ਜਨਮ ਨਹੀਂ ਲਿਆ ਪ੍ਰਗਟ ਹੋਣਾ ਕੀਤਾ। ਸਾਧ ਸੰਗਤ ਜੀ, ਪ੍ਰਗਟ ਦਾ ਮਤਲਬ ਹੁੰਦਾ ਹੈ ਪ੍ਰਕਾਸ਼ਮਾਨ, ਤੇ ਜਨਮ ਜਿਹੜਾ ਉਹ ਸਾਧ ਸਿੰਘ ਮਾਤਾ ਦੇ ਉਧਰ ਦੇ ਵਿੱਚ ਹੈ। ਤਾਂ ਕਈਆਂ ਨੂੰ ਇੱਕ ਸਵਾਲ ਵੀ ਆ ਜਾਂਦਾ ਹੈ, ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਵੀ ਖੁਲਾਸਾ ਕੀਤਾ, ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਵੀ ਖੁਲਾਸਾ ਕੀਤਾ, ਕਿਉਂਕਿ ਜੇ ਬਾਣੀ ਵਿੱਚ ਕਥਨ ਆਉਂਦਾ ਹੈ ਸੋ ਮੁਖ ਜਲੋ ਜੋ ਕਹੇ ਠਾਕੁਰ ਜੋਨੀ, ਤੇ ਅਸੀਂ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦੇ ਸਰਗਣ ਸਰੂਪ ਆ, ਤੇ ਫਿਰ ਕਹਿੰਦੇ ਵੀ ਉਹ ਤਾਂ ਫਿਰ ਜਨਮਾਂ ਦੇ ਵਿੱਚ ਆ ਗਿਆ ਰੱਬ, ਤੇ ਉਹਨਾਂ ਨੂੰ ਫਿਰ ਅਵਤਾਰ ਧਾਰਨਾ ਪਿਆ, ਫਿਰ ਗੁਰੂ ਨਾਨਕ ਸਾਹਿਬ ਅਵਤਾਰ ਅਕਾਲ ਪੁਰਖ ਦੇ ਸਰੂਪ ਕਿਸ ਤਰ੍ਹਾਂ ਹੋਏ? ਤੋ ਸਾਧ ਸੰਗਤ ਜੀ, ਮਹਾਂਪੁਰਖ ਉੱਥੇ ਇੱਕ ਵਿਆਖਿਆ ਕਰਦੇ ਆ, ਕਿਉਂਕਿ ਅਕਾਲ ਪੁਰਖ ਦਾ ਜਿਹੜਾ ਹੁਕਮ ਹੈ ਉਹ ਮਾਇਆ ਨੂੰ ਆਗਿਆ ਕੀਤੀ ਹੈ, ਉਸ ਨੇ ਮਾਤਾ ਦੇ ਉਧਰ ਦੇ ਵਿੱਚ ਪ੍ਰਵੇਸ਼ ਕੀਤਾ, ਉਹ ਆਕਾਰ ਬਣਾਉਣਾ ਕੀਤਾ ਹੈ। ਬੱਚੇ ਦਾ ਆਕਾਰ ਜਦੋਂ ਬਣ ਗਿਆ ਉਦੋਂ ਫਿਰ ਸਾਧ ਸੰਗਤ ਜਦੋਂ ਬੱਚਾ ਜਨਮ ਲੈਣ ਲੱਗਾ ਉਦੋਂ ਗੁਰੂ ਨਾਨਕ ਸਾਹਿਬ ਜੀ ਖੁਦ ਆਪ ਪ੍ਰਗਟ ਹੋਏ, ਕਿਉਂਕਿ ਜਿਸ ਤਰ੍ਹਾਂ ਆਪਾਂ ਵੇਖ ਲਈਏ ਆ ਜਿਹੜੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਲਿਖਿਆ ਕਿ ਪੂਰਨ ਸੱਚ ਭਰੇ ਪਰ ਮੰਨੋ ਭਾਵੇਂ ਨਾ, ਉਹਦੇ ਵਿੱਚ ਵੀ ਇਹ ਲਿਖਿਆ, ਇਤਿਹਾਸ ਵਿੱਚ ਵੀ ਆਉਂਦਾ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਦਾਈ ਦੌਲਤਾਂ ਨੇ ਸਾਧ ਸੰਗਤ ਜਦੋਂ ਦਰਸ਼ਨ ਕੀਤੇ ਧਨ ਧਨ ਹੋ ਗਈ ਤੇ ਕਿਹਾ ਹਾਂ ਤੇਰਾ ਤੇਰੇ ਨਾਓ, ਇਹ ਬਚਨ ਗੁਰੂ ਨਾਨਕ ਸਾਹਿਬ ਨੇ ਕਹਿਣਾ ਕੀਤੇ, ਪ੍ਰਗਟ ਹੋਏ ਹੈ। ਫਿਰ ਪ੍ਰਗਟ ਹੋ ਕੇ ਜਦੋਂ ਮਾਤਾ ਜੀ ਨੂੰ ਸੋਰੀ ਜੀ ਨੀਂਦ ਆ ਗਈ ਤੇ ਸਾਰੇ ਦੇਵੀ ਦੇਵਤੇ ਆਣ ਕੇ ਸਤਿਗੁਰ ਦੇ ਚਰਨਾਂ ਵਿੱਚ ਹਨ ਤੇ ਉੱਥੇ ਕੇਸਰ ਦੇ ਛਿੱਟੇ ਵੱਜੇ ਵੇਖੇ, ਜਦੋਂ ਉੱਠੇ ਫਿਰ ਬੱਚਿਆਂ ਵਾਂਗੂ ਸਾਧ ਸਿੰਘ ਰੋਣਾ ਕੀਤਾ ਤੇ ਫਿਰ ਮਾਤਾ ਦੇ ਉੱਤੇ ਪੜਦਾ ਮਾਇਆ ਦਾ ਪਾ ਦਿੱਤਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਹੈ, ਨਾ ਕਿ ਗੁਰੂ ਨਾਨਕ ਸਾਹਿਬ ਨੇ ਜਨਮ ਧਾਰਿਆ, ਉਹ ਕਿਉਂਕਿ ਉਹਦੇ ਹੁਕਮ ਵਿੱਚ ਸਭ ਕੁਝ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਹੈ, ਇਸ ਕਰਕੇ ਉਹਨੇ ਆਗਿਆ ਕੀਤੀ ਸੀ ਤਾਂ ਸਾਧ ਸੰਗਤ ਐਸੇ ਪ੍ਰਗਟ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕੀਤੇ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਬਚਨ ਕੀਤਾ ਕਿ ਮਹਾਰਾਜ ਜੀ ਤੁਹਾਡਾ ਆਸਣ ਕਿੱਥੇ ਹੈ? ਉਸ ਵਕਤ ਗੁਰੂ ਨਾਨਕ ਸਾਹਿਬ ਨੇ ਆਖਿਆ ਜਿਹੜੇ ਗੁਰਸਿੱਖ ਹਨ, ਜਿਹੜੇ ਗੁਰਬਾਣੀ ਪੜ੍ਹਦੇ ਸਿਮਰਨ ਕਰਦੇ ਹੈ, ਇਹ ਸਾਰੇ ਥਾਈਂ ਸਾਡਾ ਹੀ ਆਸਣ ਹੈ। ਕਿਉਂ? ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਸਤਗੀਰ ਪੀਰ ਦੇ ਨਾਲ ਵਿਚਾਰ ਹੋਈ ਹੈ ਤੇ ਮਹਾਰਾਜ ਨੇ ਕਿਹਾ ਪਤਾਲਾ ਪਤਾ ਲੱਖ ਆਗਾਸਾ ਆਗਾਸ, ਤੇ ਉਸ ਵਕਤ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਮਹਾਰਾਜ ਜੀ ਮੁਹੰਮਦ ਸਾਹਿਬ ਨੇ 7 ਤਬਕ ਆਖੇ ਹੈ, 7 ਪਤਾਲ ਤੇ 7 ਆਕਾਸ਼, 14 ਤਬਕ ਹੀ ਮੰਨੇ ਆ, ਤੇ ਸਤਿਗੁਰੂ ਜੀ ਤੁਸੀਂ ਤਾਂ ਇਹ ਗੱਲ ਕਹਿ ਰਹੇ ਲੱਖ ਪਤਾਲ ਤੇ ਲੱਖਾਂ ਹੀ ਆਕਾਸ਼ ਹੈ। ਕਹਿੰਦੇ ਭਾਈ ਉਹ ਵੀ ਸੱਚਾ ਤੇ ਅਸੀਂ ਵੀ ਸੱਚੇ। ਹਾਂ ਸਤਿਗੁਰੂ ਜੀ ਉਹ ਕਿੱਦਾਂ ਸੱਚਾ? ਕਹਿੰਦੇ ਜਿੱਥੋਂ ਤੱਕ ਉਹਦੀ ਪਹੁੰਚ ਸੀ ਉਹਨੇ ਦੱਸ ਦਿੱਤਾ, ਜਿੱਥੋਂ ਤੱਕ ਸਾਡੀ ਪਹੁੰਚ ਅਸੀਂ ਦੱਸ ਰਹੇ ਹਾਂ, ਕਿਉਂਕਿ ਪਤਾਲਾ ਪਤਾ ਲੱਖ ਆਗਾਸਾ ਆਗਾਸ, ਫਿਰ ਭਾਈ ਗੁਰਦਾਸ ਜੀ ਕਹਿੰਦੇ ਆ ਕਿ 1-4 ਦੇ ਵਿੱਚ ਹੀ ਬਾਬੇ ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਪੁੱਤਰ ਨੂੰ ਨਾਲ ਲੈ ਕੇ ਉਹਨੂੰ ਕਿਹਾ ਕਿ ਤੂੰ ਨਾਲ ਚੱਲ। ਉਹਨੇ ਆਖਿਆ ਮਹਾਰਾਜ ਮੈਂ ਨਹੀਂ ਜਾ ਸਕਦਾ। ਫਿਰ ਉਹਨੇ ਪੁੱਤਰ ਨੂੰ ਨਾਲ ਲੈ ਕੇ ਜਿੱਥੇ ਜਿੱਥੇ ਲੱਖਾਂ ਪਤਾਲ ਲੱਖਾਂ ਆਕਾਸ਼ਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਗਏ, 1-4 ਦੇ ਵਿੱਚ ਸਾਰੇ ਪਤਾਲ ਤੇ ਸਾਰੇ ਆਕਾਸ਼ ਵਿਖਾ ਦਿੱਤੇ। ਜਦੋਂ ਵਿਖਾਏ ਤੇ ਉਸ ਵਕਤ ਮਾਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਤੇਰੇ ਪਿਤਾ ਨੇ ਭਰੋਸਾ ਨਹੀਂ ਕਰਨਾ ਤੇ ਇਸ ਕਰਕੇ ਕੌਲ ਲਿਆ। ਫਿਰ ਉਹਦੇ ਵਿੱਚ ਕਿਨਕਾ ਕਿਨਕਾ ਪ੍ਰਸ਼ਾਦ ਪਾਇਆ, ਜਿੱਥੇ ਉਹ ਵੇਂਦਾ ਉੱਥੇ ਗੁਰੂ ਨਾਨਕ ਸਾਹਿਬ ਦੀ ਸੰਗਤ ਹੈ, ਉੱਥੇ ਗੁਰੂ ਦਾ ਜਸ ਹੋ ਰਿਹਾ, ਉੱਥੇ ਵਡਿਆਈ ਹੋ ਰਹੀ ਹੈ, ਉੱਥੇ ਸਿਮਰਨ ਹੋ ਰਿਹਾ, ਉੱਥੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੋ ਰਹੀ ਹੈ। ਇਸ ਕਰਕੇ ਸਾਧਸੰਗਤ ਨੂੰ ਸਾਰਾ ਵਿਖਾਇਆ। ਉਹਨੇ ਆਣ ਕੇ ਜਦੋਂ ਪੀਰ ਨੂੰ ਕਿਹਾ ਤੇ ਪੀਰ ਨੇ ਸਾਧਸੰਗਤ ਮੰਨ ਗਿਆ, ਫਿਰ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸੋ ਰਹੋ ਵਿਚਾਰ, ਕਹਿਣ ਦਾ ਮੇਰਾ ਭਾਵ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਖਿਆ ਆਸਣ ਲੋਏ ਲੋਏ ਪੰਡਾਰ, ਕਹਿੰਦੇ ਸਾਡੇ ਆਸਣ ਜਿਹੜਾ ਹੈ ਸਾਧਸੰਗ, ਜਿੰਨੀ ਸ੍ਰਿਸ਼ਟੀ ਜਿੰਨੀ ਪ੍ਰਕਿਰਤੀ ਹੈ, ਜ਼ਰੇ ਜ਼ਰੇ ਕਿਨਕੇ ਕਿਨਕੇ ਦੇ ਵਿੱਚ ਵੀ ਉਹਦਾ ਆਸਣ ਹੈ, ਤੇ ਭੰਡਾਰੀ ਕਿਹੜਾ ਹੈ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੀ ਸ੍ਰਿਸ਼ਟੀ ਪ੍ਰਕਿਰਤੀ ਨੂੰ ਅਕਾਲ ਪੁਰਖ ਅੰਨ ਦੇ ਰਿਹਾ, ਇਹੋ ਹੀ ਸਾਡਾ ਭੰਡਾਰੀ ਹੈ। ਸਿੱਧਾਂ ਨੂੰ ਬਚਨ ਜਦੋਂ ਕਿਹਾ ਲੋਏ ਪ੍ਰਕਾਸ਼ਮਾਨ ਜਿਹੜਾ ਹੈ ਸਤਿਗੁਰੂ, ਉਹ ਅਕਾਲ ਪੁਰਖ ਵਾਹਿਗੁਰੂ, ਲੋਹੇ ਜਿਹੜਾ ਉਹ ਸਾਰਿਆਂ ਦੇ ਵਿੱਚ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਭੰਡਾਰੀ ਹਨ। ਜੋ ਕੁਛ ਪਾਇਆ ਸੋ ਏਕਾ ਵਾਰ, ਇਹ ਜੀਵਾਂ ਨੇ ਜੋ ਕੁਝ ਵੀ ਪ੍ਰਾਪਤ ਕਰਨਾ ਸੀ ਪਰਾਲਬਤ ਮੁਤਾਬਕ, ਉਹਨਾਂ ਨੂੰ ਇੱਕੇ ਵਾਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਲੇਖ ਲਿਖ ਦਿੱਤੇ ਆ। ਜਿਸ ਤਰ੍ਹਾਂ ਗੁਰਬਾਣੀ ਵਿੱਚ ਕਥਨ ਆਉਂਦਾ ਹੈ, ਪਹਿਲੋਂ ਦੈਤੇ ਰਿਜਕ ਸੰਭਾਹਾ, ਪਿੱਛੋਂ ਦੈਤੇ ਜੰਤ ਉਪਾਹਾ, ਪਹਿਲੋਂ ਬਣਿਆ ਸਰੀਰ, ਫਿਰ ਪਹਿਲੋਂ ਬਣੀ ਪਰਾਲਬਤ, ਫਿਰ ਬਣਿਆ ਸਰੀਰ, ਪਹਿਲੋਂ ਪਰਾਲਬਤ ਬਣੀ ਹੈ ਫਿਰ ਸਰੀਰ ਬਣਿਆ। ਜਿਸ ਤਰ੍ਹਾਂ ਸਾਧ ਸੰਗਤ ਜੀ, ਜੇ ਬੱਚਾ ਜਨਮ ਲੈਂਦਾ, ਜਨਮ ਲੈਣ ਤੋਂ ਪਹਿਲੋਂ ਮਾਤਾ ਦਾ ਦੁੱਧ ਆ ਜਾਂਦਾ, ਬੱਚਾ ਜਦੋਂ ਦੁੱਧ ਦਾ ਤ੍ਰਿਪਤ ਹੁੰਦਾ, ਇਸ ਕਰਕੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਰਹੋ ਵਿਚਾਰ। ਸੋ ਸਾਧ ਸੰਗਤ ਜੀ, ਕਹਿਣ ਦਾ ਮੇਰਾ ਭਾਵ ਇਹ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਸਾਰੀ ਸੰਸਾਰ ਸਾਰੀ ਪ੍ਰਕਿਰਤੀ ਨੂੰ, ਜਿਸ ਤਰ੍ਹਾਂ ਸਾਧ ਸੰਗਤ ਜੀ ਬੱਚੇ ਨੂੰ ਦੁੱਧ ਮਿਲ ਜਾਂਦਾ ਹੈ, ਤਾਂ ਕਿਸੇ ਗੁਰਮੁਖਾਂ ਪਿਆਰਿਆਂ ਨੇ ਇਹ ਗੱਲ ਕਹੀ, ਅਸੀਂ ਸਾਧ ਸੰਗਤ ਭਰੋਸਾ ਡੋਲ ਜਾਂਦਾ ਹੈ ਸਾਡਾ। ਜਿੱਥੇ ਭੰਡਾਰ ਮਾਰੇ ਨੇ ਕਹਿੰਦਾ ਭੰਡਾਰ ਜਿਹੜਾ ਉਹ ਸਾਰੇ ਸੰਸਾਰ ਪਰਮਾਤਮਾ ਸਾਰਿਆਂ ਨੂੰ ਭੰਡਾਰੇ ਦੇ ਰਿਹਾ, ਦੱਦਾ ਦਾਤਾ ਇਹ ਕਹਿ ਸਭ ਕੋ ਦੇਵਨਹਾਰ ਦੇ ਤੋਟਨਾ ਆਵੇ ਗੰਤ ਭਰੇ ਭੰਡਾਰ। ਤੇ ਇਹ ਸਾਧ ਸੰਗਤ ਜੀ ਕਿਸੇ ਗੁਰਮੁਖਾਂ ਪਿਆਰਿਆਂ ਨੇ ਬਚਨ ਕਹੇ ਆ, ਜਦੋਂ ਅਸੀਂ ਥੋੜੇ ਜਿਹੇ ਵੱਡੇ ਹੋ ਜਾਂਦੇ ਸਾਨੂੰ ਸਾਧ ਸੰਗਤ ਚਿੰਤਾ ਸਤਾਉਣ ਲੱਗ ਪੈਂਦੀ ਹੈ, ਸਾਡੇ ਮਨ ਵਿੱਚ ਚਿੰਤਾ ਆ ਜਾਂਦੀ, ਅਸੀਂ ਕਿੱਦਾਂ ਇਸੇ ਤਰ੍ਹਾਂ ਇਹ ਭਾਵ ਕੇ ਲੋਕਾਂ ਨੂੰ ਬੱਚਿਆਂ ਨੂੰ ਪਾਲਾਂਗੇ, ਕਿੱਦਾਂ ਪਾਲਾਂ ਪੋਸਾਂਗੇ, ਜਵਾਨ ਕਰਾਂਗੇ। ਤਾਂ ਕਿਸੇ ਗੁਰਮੁਖਾਂ ਪਿਆਰਿਆਂ ਨੇ ਬਚਨ ਕੀਤਾ, ਜਬ ਦਾਂਤ ਨਹੀਂ ਤਬ ਦੁੱਧ ਦੀਆ, ਅਬ ਦਾਂਤ ਦੀਏ ਕਿਆ ਅੰਨ ਨਾ ਦਹਿ, ਕਿੱਡੀ ਵੱਡੀ ਗੱਲ ਭਰੋਸੇ ਦੀ। ਸੋ ਸਾਧ ਸੰਗਤ ਜਦੋਂ ਦੰਦ ਨਹੀਂ ਸਨ ਉਦੋਂ ਇਹ ਜੀਵ ਤੈਨੂੰ ਦੁੱਧ ਦਿੱਤਾ ਹੈ, ਤੇ ਜਦੋਂ ਦੁੱਧ ਨਾਲ ਸਾਧ ਸੰਗਤ ਜੀ ਤੈਨੂੰ ਪ੍ਰਾਪਤ ਹੋ ਗਿਆ, ਤੇ ਹੁਣ ਤੈਨੂੰ ਦੰਦ ਦੇ ਤੇ ਹੁਣ ਤੈਨੂੰ ਆਨੰਦ ਦਊ ਪਰਮਾਤਮਾ। ਇਸ ਕਰਕੇ ਕੋਈ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਭੰਡਾਰਾ ਬਖਸ਼ ਰਿਹਾ, ਸਾਰਿਆਂ ਦੇ ਵਿੱਚ ਉਹ ਹੈ ਸਾਧ ਸੰਗਤ ਜੀ। ਤੇ ਜੋ ਕੁਛ ਪਾਇਆ ਸੋ ਏਕਾ ਵਾਰ, ਜਿਹੜੇ ਜੀਵ ਨੇ ਜਿਸ ਤਰ੍ਹਾਂ ਦੇ ਕਰਮ ਕਰਨੇ ਆ, ਚੰਗੇ ਮਾੜੇ ਕਰਮ ਉਹ ਪਰਮਾਤਮਾ ਨੇ ਪ੍ਰਾਪਤ ਕਰਵਾ ਦਿੱਤੇ, ਉਸ ਮਨੁੱਖ ਦੀ ਪ੍ਰਾਲਬਤ ਪਹਿਲੋਂ ਲਿਖ ਦਿੱਤੀ ਹੈ। ਅੱਗੇ ਸਾਧ ਸੰਗਤ ਕਰ ਕਰ ਵੇਖਿਆ ਨਦਰ ਨਿਹਾਲ, ਕਰ ਕਰ ਹੱਥ, ਦੋ ਹੱਥ ਹੁੰਦੇ ਹਨ, ਜਿਸ ਤਰ੍ਹਾਂ ਹੱਥ ਤੇ ਹੱਥ ਰੱਖ ਕੇ ਵੇਖ ਲਈਦਾ ਹੈ, ਇਸ ਤਰ੍ਹਾਂ ਉਹ ਸਿਰਜਣਹਾਰ ਪਰਮਾਤਮਾ ਜਿਹੜਾ ਹੈ ਸਾਰੇ ਵਰਤਾਰਾ ਜੋ ਵਰਤ ਰਿਹਾ ਉਸ ਨੂੰ ਵੇਖ ਰਿਹਾ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਇਹ ਸਤਿਗੁਰੂ ਤੁਸੀਂ ਕੋਈ ਕਾਰ ਵਿਹਾਰ ਵੀ ਕਰਦੇ ਜੋ, ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਨਾਨਕ ਸੱਚੇ ਕੀ ਸਾਚੀ ਕਾਰ, ਐ ਜੀਵ ਉਹ ਜਿਹੜਾ ਸੱਚਾ ਪਰਮਾਤਮਾ ਹੈ ਉਹਦੀ ਸੱਚੀ ਕਾਰ ਹੈ, ਜਿਹੜਾ ਗੁਰਮੁਖ ਪਿਆਰਾ ਸੱਚਾ ਪਰਮਾਤਮਾ ਸੱਚ ਨਾਲ ਜੁੜ ਗਿਆ ਉਹ ਵੀ ਕਾਰ ਆਪਣੀ ਸੱਚੀ ਕਰ ਲੈਂਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆਦੇਸ਼ ਤੇ ਸਹਿ ਆਦੇਸ਼, ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਦੇਸ਼ ਨਮਸਕਾਰ ਹੈ ਉਸ ਪਰਮਾਤਮਾ ਨੂੰ, ਨਮਸਕਾਰ ਹੈ ਉਸ ਪਰਮਾਤਮਾ ਨੂੰ ਜਿਹੜਾ ਪਰਮਾਤਮਾ ਗਿਣਤੀ ਤੋਂ ਰਹਿਤ ਹੈ, ਜਿਹੜਾ ਮੁੱਢ ਹੈ ਆਦ ਹੈ, ਜਿਹੜਾ ਸਾਧਸੰਗ ਅਨਾਹਤ ਸਾਧਸੰਗ ਜੀ ਨਿਰੰਤਰ ਹੈ, ਜੁਗ ਜੁਗ ਏਕੋ ਵੇਸ, ਜੁਗ ਜੁਗ ਦੇ ਵਿੱਚ ਇੱਕੋ ਇੱਕ ਉਸ ਪਰਮਾਤਮਾ ਦਾ ਵੇਸ ਹੈ। ਅਨਾਹਤ ਦੇ ਅਰਥ ਬਹੁਤ ਹਨ, ਸੋ ਸਤਸੰਗ ਅਨਾਹਤ ਦਾ ਮਤਲਬ ਆ ਨਾ ਧੁਨੀ ਦੇ ਵਾਜੇ, ਹੱਦ ਤੋਂ ਰਹਿਤ, ਇਸੇ ਤਰ੍ਹਾਂ ਹੱਦ ਤੋਂ ਰਹਿਤ ਦਾ ਮਤਲਬ ਪਰਮਾਤਮਾ ਵੀ ਹੱਦ ਤੋਂ ਰਹਿਤ ਹੈ, ਕਿਉਂਕਿ ਉਹਦਾ ਰੁਆਰ ਪਾਰ ਕੋਈ ਨਹੀਂ ਹੈ। ਇਸ ਕਰਕੇ ਇਹ ਆਪਾਂ ਕੱਲ ਵਿਚਾਰ ਕੀਤੀ ਸੀ, ਅੱਜ ਸਿੱਧਾ ਨੇ ਕਿਹਾ ਮਹਾਰਾਜ ਜੀ ਸਿਮਰਨ ਕਿਸ ਤਰ੍ਹਾਂ ਕਰਨਾ ਚਾਹੀਦਾ, ਸਿਮਰਨ ਦੀ ਵਡਿਆਈ ਤਾਂ ਬਹੁਤ ਦੱਸ ਦਿੱਤੀ ਹੈ, ਪਰ ਸਿਮਰਨ ਬਹੁਤ ਜ਼ਿਆਦਾ ਕਠਿਨ ਜਾਪਦਾ ਹੈ। ਅਸੀਂ ਤਾਂ ਯੋਗ ਸਿੱਧ ਕਰਦੇ ਹਾਂ, ਸਿੱਧੀਆਂ ਰਿੱਧੀਆਂ ਕਰਦੇ ਹਾਂ, 24 ਆਸਣ 84 ਆਸਣ ਲਾਉਂਦੇ ਹਾਂ, ਪਰ ਇਹਨਾਂ ਆਸਣਾਂ ਦੇ ਮੁਤਾਬਕ, ਪਰ ਤੁਸੀਂ ਜਿਹੜਾ ਸਤਿਗੁਰੂ ਜੀ ਗੁਰਮਤ ਦੇ ਬਾਰੇ ਦੱਸਿਆ ਇਹ ਵਿਚਾਰ ਜਿਹੜੀ ਉਹ ਕਿਸ ਤਰ੍ਹਾਂ, ਕਿਰਪਾ ਕਰਕੇ ਦੱਸਣਾ ਕਰੋ, ਜਿਹੜਾ ਸਿਮਰਨ ਹੈ ਉਹ ਕਿਸ ਤਰ੍ਹਾਂ ਕਰਨਾ ਚਾਹੀਦਾ। ਤਾਂ ਸਤਸੰਗ ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਦੂ ਜੀਭਾ, ਜੀਭਾ ਦਾ ਮਤਲਬ ਜ਼ਬਾਨ, ਇੱਕ ਦੂ ਇੱਕ ਤੋਂ ਦੋ, ਤੋ ਸਾਧ ਸੰਗਤ ਗੁਰੂ ਸਾਹਿਬ ਕਹਿੰਦੇ ਇੱਕ ਦੂ ਜੀਭਾ ਲੱਖ ਹੋ ਹੈ, ਇੱਕ ਤੋਂ ਦੋ ਹੋ ਜਾਣ, ਦੋ ਤੋਂ ਲੱਖ ਲੱਖ ਹੋ ਜਾਣ, ਭਾਵੇਂ ਇੱਕ ਜਬਾਂ 2 ਲੱਖ ਹੋ ਜੇ, ਤੇ ਲੱਖ ਹੋਵੇ ਲੱਖ ਵੀਸ, ਲੱਖਾਂ ਲੱਖ ਲੱਖ ਤੋਂ ਫਿਰ ਬਾਂਹ ਫਿਰ ਇੱਕ ਇੱਕ ਲੱਖ ਜਵਾਨ ਹੋ ਜਾਵੇ, ਜਿਹੜੀ 2 ਲੱਖ ਹੈ ਉਹਨਾਂ ਚ ਵੀ ਇੱਕ ਇੱਕ ਲੱਖ ਹੋ ਜਾਵੇ ਜਵਾਨ। ਫਿਰ ਇਹ ਬਚਨ ਕੀਤਾ ਲੱਖ ਹੋ ਵਹ ਲੱਖ ਵੀ, ਲੱਖ ਵੀ ਅੱਗੇ ਕਾ ਵੀ ਲੱਖ ਜਵਾਨ ਹੋ ਜਾਵੇ ਇੱਕ ਇੱਕ ਜਵਾਨ ਦੀ ਫਿਰ, ਕਿਉਂਕਿ ਇੱਕ ਪ੍ਰਿਥੂ ਰਾਜਾ ਹੋਇਆ ਜਿਹੜੇ ਸਾਧ ਸੰਗਤ ਜੀ ਪਰਮਾਤਮਾ ਕੋਲੋਂ ਨੇ ਜਵਾਨ ਮੰਗੀ। ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਹੈ ਕਿ ਐ ਭਾਈ ਪਾਰੋ ਸਿਮਰਨ ਕਰਿਆ ਕਰ, ਬਾਣੀ ਪੜਿਆ ਕਰ, ਜਪਜੀ ਸਾਹਿਬ ਦਾ ਪਾਠ ਕਰਿਆ ਕਰ। ਜੇ ਜਪਜੀ ਸਾਹਿਬ ਦਾ ਪਾਠ ਕਰੇਗਾ ਤੇ ਤੇਰੇ ਤੇ ਰਹਿਮਤ ਹੋ ਜਾਵੇਗੀ। ਸਿੱਖੀ ਕਮਾ, ਪਹਿਲੋਂ ਗੁਰਸਿੱਖ ਬਣਾਇਆ, ਪਹਿਲੋਂ ਨਾਮ ਦਿੱਤਾ, ਇੱਕ ਨਾਮ ਲੈਣਾ ਪ੍ਰਾਪਤ ਕਰਨਾ, ਇੱਕ ਨਾਮ ਜਿਹੜਾ ਸਾਧ ਸੰਗਤ ਦੀ ਸਤਿਗੁਰ ਦੀ ਬਖਸ਼ਿਸ਼ ਹੋ ਜਾਣੀ। ਇੱਕ ਤਾਂ ਨਾਮ ਪ੍ਰਾਪਤ ਕਰ ਲਿਆ ਪੰਜਾਂ ਪਿਆਰਿਆਂ ਕੋਲ, ਫਿਰ ਨਾਮ ਦੀ ਬਖਸ਼ਿਸ਼ ਹੋ ਗਈ, ਫਿਰ ਸਿਮਰਨ ਕਰਦਿਆਂ ਕਰਦੇ ਉਹਦੇ ਰੂਪ ਹੋ ਜਾਣਾ। ਤੇ ਭਾਈ ਪਾਰੋ ਜੀ ਫਿਰ ਸਾਧ ਸੰਗਤ ਜਪਜੀ ਸਾਹਿਬ ਦੇ ਪਾਠ ਕਰਿਆ ਕਰਨ, 11 ਪਾਠ ਕਰਨ, 21 ਉੱਠ ਕੇ ਤੁਰੇ ਫਿਰਦੇ ਆ, ਗੁਰੂ ਬਣੀ ਫਿਰਦੇ। ਸੋ ਕਹਿਣ ਦਾ ਭਾਵ ਸਿੱਖ ਬਣਨਾ ਬੜੀ ਵੱਡੀ ਗੱਲ ਹੈ। ਭਾਈ ਪਾਰੋ ਨੇ ਕਿਹਾ ਮਹਾਰਾਜ ਮੈਨੂੰ ਸਿੱਖ ਹੀ ਰੱਖੋ। ਫਿਰ ਸਤਿਗੁਰੂ ਨੇ ਕਿਹਾ ਚੰਗਾ, ਫਿਰ ਹੁਣ ਸਾਡੇ ਵਿੱਚ ਭੇਤ ਹੋ ਜਾ, ਆਪਾਂ ਦੋਵੇਂ ਗੁਰੂ ਰਾਮਦਾਸ ਦੇ ਹਿਰਦੇ ਚ ਰਹਿ ਬਹਿ ਕੇ ਤੇ ਲੋਕਾਈ ਦਾ ਭਲਾ ਕਰੀਏ। ਫਿਰ ਭਾਈ ਪਾਰੋ ਗੁਰੂ ਅਮਰਦਾਸ ਦੇ ਵਿੱਚ ਹੀ ਭੇਤ ਹੋ ਗਿਆ, ਘਰ ਜਾ ਕੇ ਆਪਣਾ ਸਮਾਨ ਸਾਰਾ ਦੇ ਕੇ ਘੋੜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਜ ਕੇ ਉੱਥੇ ਚਾਦਰਾ ਲੈ ਕੇ ਤੇ ਸਾਧ ਸੰਗਤ ਸਰੀਰ ਛੱਡ ਗਿਆ ਸੀ। ਐਸੀ ਸਤਿਗੁਰੂ ਦੀ ਰਹਿਮਤ ਹੈ, ਸੱਚੇ ਕੀ ਸੱਚੀ ਕਾਲ, ਉਸ ਪਰਮਾਤਮਾ ਦਾ ਨਾਮ ਜਿਹੜਾ ਜਪਣਾ ਹੈ, ਇਹ ਜ਼ਬਾਨਾਂ ਬਣ ਜਾਂਦੀਆਂ। ਗੁਰਮੁਖੋ, ਗੁਰੂ ਸਾਹਿਬ ਦੀ ਬਾਣੀ ਜੋ ਕਹਿ ਰਹੀ ਬਿਲਕੁਲ ਸੱਚ ਹੈ। ਭਾਈ ਧੰਨਾ ਘਾਈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਗੁਰਸਿੱਖ ਭਾਈ ਧੰਨਾ ਸਿੰਘ ਜੀ ਘਾਈ ਨਸ਼ਹਿਰੇ ਦੇ ਸਨ ਸਾਧ ਸੰਗਤ ਜੀ, ਉੱਥੇ ਉਹਨਾਂ ਦਾ ਗੁਰਦੁਆਰਾ ਹੈ। ਗੁਰੂ ਸਾਹਿਬ ਦੇ ਅਸਤਬਲ ਦੇ ਵਿੱਚ ਸੇਵਾ ਕਰਿਆ ਕਰਦੇ ਘੋੜਿਆਂ ਦੇ ਘਾਇਆ ਦੀ। ਤੇ ਜੇ ਇੱਕ ਸਾਧੂ ਆਇਆ ਉਹ ਕਹਿੰਦਾ ਮਹਾਰਾਜ ਮੈਂ ਸਿਮਰਨ ਕਰਦਾ, ਮੇਰਾ ਰੋਮ ਰੋਮ ਦੇ ਵਿੱਚ ਸਿਮਰਨ ਆਉਂਦਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਭਾਈ ਧੰਨਾ ਸਿੰਘ ਘਾਈ ਆਇਆ ਗੁਰੂ ਸਾਹਿਬ ਦੇ ਚਰਨ ਦਾ ਜਿਹੜਾ ਨਾਮ ਹੈ। ਇੰਨੀ ਵਾਰ ਕਹਿੰਦੇ ਜਾਈਏ ਤੇ ਇੱਕ ਵਾਰ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਦੇ ਕੋਲ ਸਿੰਘਾਂ ਨੇ ਸਾਧ ਸੰਗਤ ਬਹਿ ਕੇ ਵਿਚਾਰ ਕੀਤੀ ਹੈ ਤੇ ਵਾਹਿਗੁਰੂ ਮੰਤਰ ਦੇ ਜਾਪ ਦੇ ਬਾਰੇ ਵਿਚਾਰਾਂ ਹੋਈਆਂ ਤੇ ਮਹਾਂਪੁਰਖਾਂ ਨੇ ਆਖਿਆ ਨਿਰੰਤਰ ਵਾਹਿਗੁਰੂ ਮੰਤਰ ਦਾ ਜਾਪ 20 ਘੰਟੇ ਕਰੋਗੇ ਨਾ ਸਾਧ ਸੰਗਤ ਜੀ, ਤੇ ਇਸ ਕਰਕੇ 125,000 ਵਾਹਿਗੁਰੂ ਮੰਤਰ ਦਾ ਜਾਪ ਹੋ ਜਾਂਦਾ। ਸੋ ਇਸ ਤਰ੍ਹਾਂ ਸਤਿਗੁਰੂ ਦਾ ਸਿਮਰਨ ਜਦੋਂ ਕਰਾਂਗੇ ਪਤਾ ਉਹਨੂੰ ਹੀ ਲੱਗੇਗਾ, ਜਿਹਨੇ ਸਾਧ ਸੰਗਤ ਮਠਿਆਈ ਖਾਧੀ ਨੀ ਉਹਨੂੰ ਆਨੰਦ ਕੀ ਆ। ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ਼, ਇੱਕੋ ਇੱਕ ਨਾਮ ਜਗਤ ਦੇ ਈਸ਼ ਜਿਹੜਾ ਮਾਲਕ ਪਰਮਾਤਮਾ ਹੈ। ਏਤ ਰਾਹੇ ਪਤ ਪਵੜੀਆ ਚੜੀਏ ਹੋਏ 21, ਏਤ ਰਾਹੇ ਪਤ ਪਵੜੀਆ, ਇਸ ਸਿਮਰਨ ਦੇ ਰਾਹ ਤੇ ਜਦੋਂ ਗੁਰਸਿੱਖਾਂ ਤੂੰ ਚੱਲਦਾ ਹੈ ਤੇ ਇਹ ਪੌੜੀ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ। ਸੰਤਾਂ ਵਾਲਾ ਜਿਹੜਾ ਮਾਰਗ ਹੈ ਨਾ, ਸੰਤ ਕਹਾ ਲੈਣਾ ਸੌਖਾ, ਸੰਤ ਬਣਨਾ ਬੜਾ ਮੁਸ਼ਕਲ ਹੈ। ਪਰ ਬੜੇ ਮਹਾਂਪੁਰਖ ਕਿਰਪਾ ਵਾਲੇ ਸਤਿਗੁਰ ਦੀਆਂ ਬਾਣੀ ਗੁਰੂ ਹੈ, ਇੱਕ ਵਿਸਵਾ ਸੰਗਤ ਹੈ, ਜਦੋਂ ਉਸ ਈਸ ਵੀ ਪਰਮਾਤਮਾ ਦੇ ਨਾਲ ਇੱਕ ਵਿਸਵਾ ਇਹ ਜੀਵ ਦੀ ਇਹ ਅਭੇਦਤਾ ਹੋ ਜਾਵੇ ਤੇ ਉਹਨੂੰ 21 ਕਹਿੰਦੇ ਆ, ਉਸ ਪਰਮਾਤਮਾ ਨਾਲ ਗੁਰਸਿੱਖ ਪਿਆਰਾ ਜੁੜ ਜਾਂਦਾ ਹੈ। ਸੋ ਸਤਿਗੁਰ ਕਹਿੰਦੇ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਉਹ ਆਕਾਸ਼ ਦੀਆਂ ਗੱਲਾਂ ਸੁਣ ਕੇ ਸਾਧ ਸੰਗਤ ਕਿਸ ਤਰ੍ਹਾਂ, ਮਤਲਬ ਜਿਹੜੇ ਸੰਤ ਮਹਾਤਮਾ ਤਤ ਬੇਤੀਆਂ ਰੂਹਾਂ, ਜਿਸ ਤਰ੍ਹਾਂ ਬਾਬਾ ਜਸਵੰਤ ਸਿੰਘ ਜੀ ਬੜੀ ਸੇਵਾ ਕਰ ਰਿਹਾ ਗੁਰਮੁਖੋ, ਬੜੇ ਗੁਰੂ ਦਾ ਜਸ ਵਡਿਆਈ ਕਰਵਾ ਰਿਹਾ, ਜਿਸ ਤਰ੍ਹਾਂ ਹੋਰ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਹੋਏ, ਕੂੜੇ ਠੀਸ, ਇੱਕ ਉਸ ਪਰਮਾਤਮਾ ਦੀ ਨਜ਼ਰ ਦੇ ਨਾਲ ਹੀ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ, ਜੇ ਗੁਰੂ ਦੀ ਪੂਰੀ ਨਿਗਾਹ ਹੋ ਜਾਵੇ, ਗੁਰੂ ਦੀ ਪੂਰੀ ਬਖਸ਼ਿਸ਼ ਹੋ ਜਾਵੇ ਤਾਂ ਫਿਰ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ, ਉਦਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਕੂੜੀ ਕੂੜਾ ਠੀਸ, ਕੂੜਿਆਂ ਝੂਠਿਆਂ ਦੀਆਂ ਗੱਲਾਂ, ਠੀਸ ਦਾ ਮਤਲਬ ਹੈ ਜਿਹੜੀਆਂ ਢੀਠਤਾਈਆਂ ਗੱਪਾਂ ਹਨ ਉਹ ਕੂੜਿਆਂ ਦੀਆਂ ਕੂੜੀਆਂ ਗੱਪਾਂ ਹੈ, ਉਹਨਾਂ ਦੇ ਵਿੱਚ ਨਹੀਂ ਪੈਣਾ, ਇੱਕੋ ਇੱਕ ਪਰਮਾਤਮਾ ਦਾ ਨਾਮ ਜਪਣਾ ਹੈ। ਸੋ ਇਸ ਤਰ੍ਹਾਂ ਸਤਿਗੁਰੂ ਸਜਿਆ, ਸਾਨੂੰ ਪਤਾ ਲੱਗ ਜੇ ਉਹ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ, ਤੇ ਗੂੰਗੇ ਨੇ ਜਿਸ ਤਰ੍ਹਾਂ ਗੁੜ ਖਾਧਾ ਜੇ ਪੁੱਛ ਲਈ ਉਹ ਕਿੱਦਾਂ ਕਵੇਗਾ, ਉਹ ਮੁਸਕਾਉਂਦਾ ਕਿਸ ਤਰ੍ਹਾਂ ਹੈ, ਕਿਉਂਕਿ ਜੋ ਗੂੰਗੇ ਕੀ ਮੇਠੇ ਆਈ, ਇਹ ਜਿਹੜਾ ਸਿਮਰਨ ਹੈ, ਇਹ ਜਿਹੜਾ ਨਾਮ ਹੈ, ਜਿਹੜਾ ਵੀ ਸਿਮਰਨ ਕਰਦਾ ਹੈ ਉਹ ਦੱਸ ਨਹੀਂ ਸਕਦਾ ਆਨੰਦ ਕੀ ਹੈ। ਜਿਸ ਤਰ੍ਹਾਂ ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਮਾਤਾ ਜੀ ਰੱਬ ਤੱਕ ਨਹੀਂ ਪਹੁੰਚ ਸਕਦੇ ਜਿੰਨੀਆਂ ਮਿੱਠੀਆਂ ਵਸਤਾਂ ਤੁਸੀਂ ਸਾਨੂੰ ਦੇ ਦਿੱਤੀ। ਕਰਕੇ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਕਰਕੇ, ਖੜਾ ਕੇ ਸਰਾਹ ਕੇ ਗੁਰਸਿੱਖ ਬਣ ਕੇ ਤਿਆਰ ਬਰ ਤਿਆਰ ਹੋ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਇੰਨੀਆਂ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਚਕ ਹੈ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ਣੀ ਅੱਗੇ ਤੁਸੀਂ ਸਵਾਤ ਬਖਸ਼ਣੀ ਜੀ। ਦੇਹੋ ਸੱਜਣ ਸ਼ੀਸ਼ੜੀਆ ਜੋ ਹੋਵੇ ਸਾਹਿਬ ਸਿਉ ਮੇਲ। ਸੁਣ ਗੱਲਾ ਆਕਾਸ ਕੀਟਾ ਆਈ ਰੀਸ, ਨਾਨਕ ਨਦ